ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਬਾਣੀ ਨੌਵੇਂ ਪਾਤਸ਼ਾਹ ਦੀ ਹੈ, ਇਹ ਸ੍ਰੀ ਦਮਦਮਾ ਸਾਹਿਬ ਜਦੋਂ, ਕਿਉਂਕਿ ਪੰਜਵੇਂ ਪਾਤਸ਼ਾਹ ਨੇ ਥਾਂ ਖਾਲੀ ਛੱਡਿਆ ਹੋਇਆ ਸੀ, ਇਹ ਨੌਵੇਂ ਸਰੂਪ ਦੇ ਵਿੱਚ ਫਿਰ ਬਾਣੀ ਉਚਾਰਨੀ ਹੈ। ਦਸਵੇਂ ਪਾਤਸ਼ਾਹ ਨੇ ਜੋ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਅੰਤਰਜਾਮਤਾ ਨਾਲ ਇਹ ਸਾਰੀ ਬਾਣੀ ਉਚਾਰਨਾ ਕੀਤੀ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਵਾਈ ਹੈ। ਧਨਾਸਰੀ ਮਹੱਲਾ ਨਾਵਾਂ ਕਾਹੇ ਰੇ ਬਨ ਖੋਜਨ ਜਾਈ। ਧਨਾਸਰੀ ਰਾਗਣੀ 'ਚ ਮਹਾਰਾਜ ਨੌਵੇਂ ਪਾਤਸ਼ਾਹ ਫਰਮਾਉਂਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦਾਂ ਦੇ ਸਰਤਾਜ, ਰੇ ਤੋਂ ਭਾਵ ਹੇ ਭਾਈ, ਜੰਗਲਾਂ ਵਿੱਚ ਢੂੰਡਣ ਵਾਸਤੇ ਤੂੰ ਕਿਉਂ ਜਾਂਦਾ ਪਰਮਾਤਮਾ ਨੂੰ? ਇਹ ਤੇਰਾ ਭੁਲੇਖਾ, ਜੰਗਲਾਂ 'ਚ ਨਹੀਂ ਰਹਿੰਦਾ ਉਹ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ। ਜੋ ਸਾਰਿਆਂ ਵਿੱਚ ਵੱਸਦਾ ਹੋਇਆ ਸਦਾ ਹੀ ਸਾਰਿਆਂ ਤੋਂ ਅਲੇਪ ਹੈ, ਨਿਰਲੇਪ ਰਹਿੰਦਾ ਹੈ, ਉਹ ਤੇਰੇ ਨਾਲ ਹੀ ਤਾਂ ਹੈ, ਸਮਾਇਆ ਹੋਇਆ ਤੇਰੇ ਸਰੀਰ ਵਿੱਚ, ਮਨ ਵਿੱਚ, ਬਾਹਰ ਉਹਦਾ ਪ੍ਰਕਾਸ਼ ਵਿਆਪਕ ਹੈ, ਉਹੀ ਤਾਂ ਸਾਰਾ ਕੁਛ ਕਰ ਰਿਹਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇਹਦਾ ਅਭਿਆਸ ਕਰਨਾ ਪੈਂਦਾ, ਬਹਿ ਕੇ ਇਹਨੂੰ ਕਹਿੰਦੇ ਆਤਮ ਚਿੰਤਨ ਕਰਨਾ, ਵਾਹਿਗੁਰੂ ਕਹਿਣਾ ਅਤੇ ਆਪਣੀ ਮੈਂ ਨੂੰ ਛੱਡ ਕੇ ਵਾਹਿਗੁਰੂ ਦਾ ਰੂਪ ਜਾਣਨਾ ਆਪਣੇ ਆਪ ਨੂੰ, ਇਹ ਆਤਮਾ ਉਹੀ ਚੀਜ਼ ਹੈ ਮੇਰੀ ਅਤੇ ਬਾਹਰ ਵੀ ਉਹੀ ਹੈ, ਆਤਮਾ ਹੀ ਵਾਹਿਗੁਰੂ ਹੈ ਅਤੇ ਤੂੰ ਕੌਣ ਹੈ ਵਿੱਚ ਖਾਮ ਖਾਏ ਮਿੱਟੀ ਇਕੱਠੀ ਹੋਈ ਹੈ, ਮਿੱਟੀ ਦਾ ਢੇਰ। ਉਹ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਉਮੈ ਛੱਡ ਦੇ। ਉਹ ਪਮਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ। ਇਹ ਮੁਕਰ ਨਹੀਂ ਕਰਨਾ, ਇੱਕ ਤਾਂ ਹੁੰਦਾ ਮੁਕਰ ਗਿਆ ਫਲਾਨਾ, ਇਹ ਮੁਕਰ ਪੋਲਾ ਜਾਂ ਬੋਲਾ ਮੁਕਰ, ਮੁਕਰ ਨਾਮ ਹੁੰਦਾ ਸ਼ੀਸ਼ੇ ਦਾ, ਜਿਵੇਂ ਉਹ ਪੁੰਦਾ ਫੁੱਲਾਂ ਵਿੱਚ ਬਾਸ ਹੁੰਦੀ, ਵਾਸ਼ਨਾ ਸੁਗੰਧੀ ਵੱਸਦੀ ਹੈ, ਉਹ ਕਿਹੜੇ ਸੁੰਘਦੇ ਹਾਂ ਆਪਾਂ, ਦਿਖਦੀ ਤਾਂ ਨਹੀਂ ਨਾ ਹੈ। ਅਤੇ ਜਿਵੇਂ ਮੁਕਰ ਹੁੰਦਾ ਸ਼ੀਸ਼ੇ ਦੇ ਵਿੱਚ ਪਰਛਾਵਾਂ ਵੱਸਦਾ, ਪ੍ਰਤੀਬਿੰਬ, ਬਿੰਬ ਅਤੇ ਪ੍ਰਤੀਬਿੰਬ ਦੋ ਹੀ ਚੀਜ਼ਾਂ ਨੇ। ਪਹਿਲਾਂ ਵੀ ਇਹ ਪ੍ਰਕਰਨ ਆਇਆ ਸੀ ਨਾ, ਜਿਵੇਂ ਆਕਾਸ਼ ਦੇ ਵਿੱਚ ਸੂਰਜ ਹੈ ਅਤੇ ਥੱਲੇ ਬਾਲਟੀ ਪਾਣੀ ਦੀ ਪਈ ਹੈ, ਘੜਾ ਭਰਿਆ ਪਿਆ, 100 ਘੜਾ ਰੱਖ ਦਿਓ, 1000 ਰੱਖ ਦਿਓ, 1,00,000 ਰੱਖ ਦਿਓ, ਸਾਰਿਆਂ 'ਚ ਸੂਰਜ ਦਿਖਦਾ, ਉਹ ਬਿੰਬ ਹੈ, ਇਹ ਪ੍ਰਤੀਬਿੰਬ ਹੈ। ਘੜੇ ਭੰਨਦੇ ਹੋ ਸਾਰੇ, ਪਾਣੀ ਡੁੱਲ੍ਹ ਗਿਆ, ਖਤਮ ਕਹਾਣੀ। ਇਸੇ ਪ੍ਰਕਾਰ ਸਾਰਿਆਂ ਸਰੀਰਾਂ ਵਿੱਚ, ਜੀਆਂ ਵਿੱਚ, ਪੰਛੀਆਂ ਵਿੱਚ, ਪਸ਼ੂਆਂ ਵਿੱਚ, ਦਰੱਖਤਾਂ ਵਿੱਚ ਉਹਦਾ ਅਕਸ ਪੈਂਦਾ, ਸੱਚਖੰਡ ਵਸੈ ਨਿਰੰਕਾਰ। ਹੁਣ ਉਹ ਸੱਚਖੰਡ ਵਸੈ ਲਿਖਿਆ ਮਹਾਰਾਜ ਨੇ, ਸੱਚਖੰਡ ਵਿੱਚ ਵੀ ਵੱਸਦਾ ਹੈ ਅਤੇ ਵਿਆਪਕ ਵੀ ਆ। ਉਹ ਕਿਵੇਂ, ਜਿਵੇਂ ਅਸਮਾਨ ਵਿੱਚ ਸੂਰਜ ਉੱਤੇ ਇੱਕ ਥਾਂ ਹੀ ਹੈ, ਸੂਰਜ ਵਿਆਪਕ ਵੀ ਹਰ ਜਗ੍ਹਾ ਤੋਂ ਦਿਖ ਜਾਂਦਾ, ਤੇਰੀ ਧੁੱਪ ਵਿਆਪਕ ਰੂਪ ਵਿੱਚ ਹੈ, ਅਸੀਂ ਪਰਮਾਤਮਾ ਵਿਆਪਕ ਰੂਪ ਵਿੱਚ ਹੈ ਅਤੇ ਪਰ ਸਾਰਿਆਂ ਸਰੀਰਾਂ ਦੇ ਉੱਤੇ ਉਹਦਾ ਪ੍ਰਕਾਸ਼ ਪੈਣ ਕਰਕੇ, ਪਾਰਦਰਸ਼ੀ ਹੈ ਉਹਦਾ ਪ੍ਰਕਾਸ਼, ਉਹ ਪ੍ਰਕਾਸ਼ ਪੈਣ ਕਰਕੇ ਆਪਾਂ ਜੀਵਾਂ ਰੂਪੀ ਘੜੇ ਹਾਂ, ਬਾਲਟੀਆਂ ਹੈ, ਪਰ ਅਲਭ ਦਾ ਪਾਣੀ ਪਿਆ ਹੋਇਆ ਆਪਣੇ ਵਿੱਚ, ਉਦੋਂ ਤੱਕ ਉਹ ਆਪਣੇ ਵਿੱਚ ਉਹਦਾ ਅਕਸ ਪੈਂਦਾ ਪ੍ਰਤੀਬਿੰਬ। ਮਹਾਰਾਜ ਕਹਿੰਦੇ ਉਹ ਬਿੰਬ ਦਾ ਪ੍ਰਤੀਬਿੰਬ ਤੇਰੇ ਵਿੱਚ ਪੈ ਰਿਹਾ ਅਤੇ ਤੈਨੂੰ ਮਾਣ ਹੋ ਗਿਆ ਸਰੀਰ ਦਾ, ਸਰੀਰ ਰੂਪੀ ਦੇਹ ਦੇ ਆਸ ਛੱਡ ਦੇ, ਘੜਾ ਪਾਉਂਦੇ ਇਹ ਜਿਉਂਦੇ ਜੀ, ਜੀਵਨ ਮੁਕਤ ਹੋ ਜਾ ਭਾਈ। ਇਸੇ ਪ੍ਰਕਾਰ ਹੈ ਕਿ ਸ਼ੀਸ਼ੇ ਵਿੱਚ ਪਰਛਾਵਾਂ ਵੱਸਦਾ, ਇਸੇ ਤਰ੍ਹਾਂ ਉਹ ਸਾਡੇ ਵਿੱਚ ਵੱਸਦਾ। ਸਰੀਰ ਦੇ ਰਾਹੀਂ ਆਪਾਂ ਫਿਰ ਇਹ ਅੰਦਰਲੀ ਜੋਤ ਨੂੰ ਦੇਖ ਕੇ ਉੱਤੇ ਪਹੁੰਚ ਸਕਦੇ ਹਾਂ, ਉਹਦੇ ਤੱਕ ਪਹੁੰਚ ਸਕਦੇ ਹਾਂ, ਕਿਉਂਕਿ ਉਹਦਾ ਅਕਸ ਆਪਣੇ ਸਰੀਰ ਦੇ ਅੰਦਰ ਹੈ, ਜੋਤ ਹੈ ਅੰਦਰ। ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਉਸੇ ਤਰ੍ਹਾਂ ਹੀ ਹੇ ਹਰੀ, ਜੋ ਅਕਾਲ ਪੁਰਖ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਉਸੇ ਤਰ੍ਹਾਂ ਹੀ ਉਹ ਜਿਹੜਾ ਹਰੀ ਇੱਕ ਰਸ ਤੇਰੇ ਅੰਦਰ ਵੱਸ ਰਿਹਾ, ਇਸੇ ਕਰਕੇ ਭਾਈ ਹਿਰਦੇ ਵਿੱਚੋਂ ਢੂੰਡ ਲੈ। ਜਿਵੇਂ ਸੋ ਅਰਜਨ ਨੇ ਥੱਲੇ ਦੇਖਿਆ ਸੀ ਅਤੇ ਮੱਛੀ ਉੱਪਰ ਸੀਗੀ, ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਕਿ ਥੱਲਿਓਂ ਦੇਖ ਕੇ ਨਿਸ਼ਾਨਾ ਉੱਪਰ ਤੁਰੀ ਫਿਰਦੀ ਮੱਛੀ ਦੇ ਮਾਰਿਆ ਸੀ ਉਹਨੇ, ਥੱਲੇ ਕੜਾਹੇ ਵਿੱਚ ਤੇਲ ਹੈ ਜਾਂ ਪਾਣੀ ਹੈ, ਕਹਿੰਦੇ ਉੱਤੇ ਮੱਛੀ ਹੈ ਅਤੇ ਥੱਲੇ ਕੜਾਹੇ 'ਚ ਮੱਛੀ ਦਾ ਅਕਸ ਦੇਖ ਕੇ, ਪ੍ਰਤੀਬਿੰਬ ਦੇਖ ਕੇ ਉੱਪਰ ਅਸਲੀ ਮੱਛੀ ਦੀ ਅੱਖ ਕੱਢਣੀ ਹੈ ਤੀਰ ਮਾਰ ਕੇ ਜਾਂ ਉਹਦੇ ਵਿੱਚ ਮਾਰਨਾ, ਇਹੀ ਚੱਕਰ ਹੈ ਬਸ। ਉਹ ਉੱਪਰ ਹੈ ਜਾਂ ਵਿਆਪਕ ਹੈ, ਉਹਦਾ ਪ੍ਰਤੀਬਿੰਬ ਸਾਡੇ ਅੰਦਰ ਪੈ ਰਿਹਾ, ਪ੍ਰਤੀਬਿੰਬ ਨੂੰ ਦੇਖ ਕੇ ਆਪਾਂ ਬਿੰਬ ਤੱਕ ਚਲੇ ਜਾਣਾ ਮਿਹਨਤ ਕਰਕੇ, ਨਾਲੇ ਹੁਣ ਆਪਣੇ ਕੋਲ ਵੀ ਆ ਉਹ, ਨਾਲੇ ਹੁਣ ਸੁਣਦਾ ਵੀ ਆ, ਉਹ ਤਾਂ ਹਰ ਇੱਕ ਨੂੰ ਹੀ ਸੁਣਦਾ ਵਿਆਪਕ ਹੋਣ ਕਰਕੇ। ਜਿਹੜਾ ਅੰਦਰ ਪ੍ਰਤੀਬਿੰਬ ਹੈ, ਪ੍ਰਤੀਬਿੰਬ ਦੇ ਰਾਹੀਂ ਸਾਡੀ ਹਰ ਕਿਰਿਆ ਉੱਥੇ ਨੋਟ ਹੁੰਦੀ ਆ, ਸਭ ਕੁਛ ਉਹਨੂੰ ਪਤਾ ਹੈ ਕਿ ਆਪਾਂ ਕੀ ਕਰ ਰਹੇ ਹਾਂ, ਕਿੱਥੇ ਫਿਰਦੇ ਹਾਂ, ਕੀ ਬੋਲਦੇ ਹਾਂ, ਹਰ ਗੱਲ ਦਾ ਚਾਨਣ ਹੈ ਉਹਨਾਂ ਨੂੰ। ਪਰ ਉਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ, ਆਪੇ ਬੀਜ ਆਪੇ ਹੀ ਖਾਓ। ਕਹਿੰਦੇ ਆਪੇ ਤੁਹਾਡਾ ਕੰਮ ਹੈ, ਤੁਸੀਂ ਆਪੇ ਬੀਜਣਾ, ਮਾੜਾ ਬੀਜੋਗੇ ਮਾੜਾ ਖਾਓਗੇ, ਚੰਗਾ ਬੀਜੋਗੇ ਚੰਗਾ ਖਾਓਗੇ। ਕਈ ਕਹਿੰਦੇ ਰੱਬ ਨੇ ਆਹ ਕਰਤਾ, ਰੱਬ ਨੇ ਬੜਾ ਮਾੜਾ ਕੀਤਾ, ਰੱਬ ਕਿੱਥੇ ਕਰਦਾ ਮਾੜਾ। ਇਸ ਕਰਕੇ ਜੇ ਕੋਈ ਬੰਦਾ ਅਸਮਾਨ ਦੇ ਵਿੱਚ ਸੂਰਜ ਹੈ ਅਤੇ ਥੱਲੇ ਘੜਾ ਹੈ, ਅਤੇ ਘੜੇ ਦੇ ਵਿੱਚ ਕੋਈ ਗੰਦਗੀ ਪਾਈ ਜਾਵੇ, ਘੜੇ ਦੇ ਵਿੱਚ ਕੋਈ ਹੋਰ ਕੁਛ ਕਰੇ, ਕੋਈ ਰੰਗ ਪਾ ਦੇਵੇ ਕੋਈ ਘੜੇ 'ਚ ਹੋਰ ਕੁਛ ਕਰੇ, ਅਤੇ ਦੋਸ਼ ਆਪਾਂ ਦੇਈਏ ਸੂਰਜ ਨੂੰ, ਘੜੇ 'ਚ ਚੱਕ ਕੇ ਗੋਹਾ ਪਾ ਦਈਏ ਪਾਣੀ 'ਚ, ਹੋਰ ਕੋਈ ਗੰਦਗੀ ਪਾ ਦਈਏ, ਤਾਂ ਫਿਰ ਕਸੂਰ ਕਿਹਦਾ? ਆਪਣਾ ਹੀ ਆ। ਸੂਰਜ ਨੇ ਤਾਂ ਨਹੀਂ ਪਾਈ ਉਹ ਚੀਜ਼, ਅਤੇ ਪਰਮਾਤਮਾ ਨੇ ਤਾਂ ਇੱਕ ਲਾਈਟ ਦੇ ਦਿੱਤੀ ਆਪਾਂ ਨੂੰ, ਪ੍ਰਤੀਬਿੰਬ ਆਪਣੇ ਅੰਦਰ, ਅਤੇ ਉਹ ਪ੍ਰਤੀਬਿੰਬ ਦੇ ਰਾਹੀਂ ਬਿੰਬ ਤੱਕ ਆਪਣੀ ਹਰ ਆਵਾਜ਼ ਪਹੁੰਚਦੀ ਆ। ਉਹਦਾ ਤਾਂ ਅੰਦਰ ਹੀ ਆਹ ਟਰਾਂਸਮੀਟਰ ਜਿਹਾ ਆਪਣੇ ਅੰਦਰ ਹੀ ਲੱਗਿਆ ਹੋਇਆ, ਸਾਰਿਆਂ ਦੇ ਵਿੱਚ ਬੈਠਾ, ਉਹ ਪਸ਼ੂਆਂ ਪੰਛੀਆਂ ਦੇ ਵਿੱਚ, ਕੀੜੀ ਦੇ ਵਿੱਚ ਵੀ, ਚੀਟੀ ਅਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਦਰਖਤ ਦੇ ਵਿੱਚ ਹੀ। ਉਹ ਦਰਖਤ ਵੀ ਤਾਂ ਦੇਖੋ ਹਰਾ ਭਰਾ ਹੋ ਰਿਹਾ, ਵੱਡਾ ਹੋ ਰਿਹਾ, ਫੁੱਲ ਲੱਗ ਰਹੇ ਨੇ, ਫਲ ਲੱਗ ਰਹੇ ਨੇ, ਉਹ ਕਿੱਥੋਂ ਆ ਗਿਆ ਵਿੱਚ? ਉਹੀ ਤਾਂ ਇਹਦੇ ਵਿੱਚ ਬੈਠਾ ਦਰਖਤ ਦੇ ਅਕਸ ਪੈ ਰਹੇ। ਜਦੋਂ ਕੋਈ ਚੀਜ਼ ਦਾ ਆਕਾਰ ਬਣਦਾ ਉਹਦੇ 'ਚ ਉਹਦਾ ਅਕਸ ਪੈਣਾ ਸ਼ੁਰੂ ਹੋ ਜਾਂਦਾ, ਅਕਸ ਨਾਲ ਹੀ ਆਪਾਂ ਤੁਰੇ ਫਿਰਦੇ ਹਾਂ। ਜਦੋਂ ਚੀਜ਼ ਟੁੱਟ ਜਾਂਦੀ ਹੈ, ਸਰੀਰ ਵਿੱਚੋਂ ਅਕਸ ਨਿਕਲ ਗਿਆ, ਟੁੱਟ ਗਿਆ, ਖਤਮ ਹੋ ਗਿਆ, ਬਸ ਕਹਾਣੀ ਖਤਮ ਹੋ ਗਈ। ਹਾਂ ਮਹਾਰਾਜ ਕਹਿੰਦੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਉਸੇ ਤਰ੍ਹਾਂ ਭਾਈ ਹਰੀ ਤੇਰੇ ਅੰਦਰ ਇੱਕ ਰਸ ਵਸ ਰਿਹਾ, ਤੂੰ ਹਿਰਦੇ 'ਚ ਦੇਖ ਲੈ ਬੈਠਾ ਅੰਦਰ ਹੀ ਆ ਉਹ। ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ। ਆਪਣੇ ਸਰੀਰ ਦੇ ਅੰਦਰ ਅਤੇ ਬਾਹਰ ਇੱਕ ਨੂੰ ਹੀ ਜਾਣੋ, ਬਾਹਰ ਵੀ ਉਹੀ ਆ। ਹੁਣ ਦੇਖੋ ਐਂ ਗੱਲ ਹੈ, ਇਹ ਵੀ ਆਪਾਂ ਨੂੰ ਪ੍ਰਮਾਣ ਦੇਣਾ ਪੈਣਾ, ਇਹ ਬਹੁਤ ਦੇਖਣ ਲੱਗਦੇ ਨੌਵੇਂ ਪਾਤਸ਼ਾਹ ਦੀ ਬਾਣੀ ਬਈ ਪੜ੍ਹਨ ਨੂੰ ਬੜੀ ਸੌਖੀ ਹੈ, ਪਰ ਇਹਦਾ ਸਿਧਾਂਤ ਬਹੁਤ ਵੱਡਾ। ਹੁਣ ਬਾਹਰ ਭੀਤਰ ਦਾ ਸਿਧਾਂਤ ਦੇਖੋ ਕੀ ਹੈ। ਸੂਰਜ ਦੀ ਧੁੱਪ ਦੇਖੋ, ਆਪਾਂ ਦਿਨੇ ਦੇਖੋ, ਘੜੇ ਵਿੱਚ, ਬਾਲਟੀ ਵਿੱਚ, ਸਮੁੰਦਰ ਵਿੱਚ, ਨਦੀ ਵਿੱਚ ਸੂਰਜ ਦਿਖਦਾ ਆਪਾਂ ਨੂੰ, ਜਿੱਥੇ ਵੀ ਪਾਣੀ ਖੜਾ ਉਹਨੇ ਦਿਖਣਾ, ਚਮਚੇ 'ਚ ਪਾਣੀ ਪਾ ਲਓ ਉਹਦੇ 'ਚ ਦਿਖਦਾ। ਪਰ ਹੁਣ ਖਾਲੀ ਥਾਂ 'ਚ ਨਹੀਂ ਸੂਰਜ ਦੀ ਧੁੱਪ, ਖਾਲੀ ਥਾਂ ਵਿੱਚ ਵੀ ਹੈ, ਜਿੱਥੇ ਖਾਲੀ ਥਾਂ ਧੁੱਪ ਉਹਦੀ ਉੱਥੇ ਵੀ ਹੈ, ਉਹਦਾ ਪ੍ਰਕਾਸ਼ ਉੱਥੇ ਵੀ ਹੈ, ਖਾਲੀ ਥਾਵਾਂ ਵਿੱਚ ਵੀ ਹੈ, ਪਰ ਪਾਣੀ ਵਿੱਚ ਉਹਦਾ ਪ੍ਰਤੀਬਿੰਬ ਵੀ ਦਿਖਦਾ। ਸੋ ਇਸ ਪ੍ਰਕਾਰ ਉਹ ਪਰਮਾਤਮਾ ਕਹਿੰਦੇ ਅੰਦਰ ਵੀ ਹੈ ਤੇਰੇ, ਅਤੇ ਬਾਹਰ ਵੀ ਹੈ ਉਹਦਾ ਪ੍ਰਕਾਸ਼। ਇਹੋ ਗੁਰ ਗਿਆਨ ਬਤਾਈ, ਇਹ ਮੈਨੂੰ ਛੇਵੇਂ ਪਾਤਸ਼ਾਹ ਨੇ ਇਹ ਗਿਆਨ ਦੀ ਯੁਗਤੀ ਗੁਰਾਂ ਨੇ ਦੱਸੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਛੇਵੇਂ ਪਾਤਸ਼ਾਹ ਨੇ ਸਾਰੀਆਂ ਯੁਗਤੀਆਂ ਦੱਸ ਦਿੱਤੀਆਂ ਪਿਤਾ ਜੀ ਨੇ। ਇਸ ਕਰਕੇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਮਹਾਰਾਜ ਕਥਨ ਕਰਦੇ ਨੇ ਆਪਾਂ ਹੁੰਦਾ ਆਪਣਾ ਸਰੂਪ ਜਾਣੇ ਤੋਂ ਬਿਨਾਂ, ਆਪਣਾ ਸਰੂਪ ਅੰਦਰ ਜਾਣੋ ਕੀ ਹੈ, ਪ੍ਰਤੀਬਿੰਬ ਦੇਖੋ ਆਪਣੇ ਅੰਦਰ, ਮੇਰਾ ਅਸਲ ਸਰੂਪ ਉਹ ਹੈ। ਆ ਬਾਹਰਲਾ ਇਹ ਤਾਂ ਰੂਪ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਦੇ, ਉਹਦਾ ਤਾਂ ਕੋਈ ਨਹੀਂ ਹੈ। ਅਤੇ ਆਪਣੇ ਅਸਲ ਸਰੂਪ ਜਿਹੜਾ ਅੰਦਰ ਆਤਮਾ, ਉਹਦਾ ਵੀ ਕੋਈ, ਉਹ ਵੀ ਇਹੀ ਰੂਪ ਹੈ ਚੱਕਰ ਚਿਹਨ ਵਾਲਾ ਹੀ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਅੰਦਰਲਾ ਆਪਣੇ ਜਿਹੜੇ ਆਤਮਾ, ਉਹ ਵੀ ਇਹੀ ਹੈ ਪ੍ਰਤੀਬਿੰਬ ਜਿਹੜਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣਾ ਸਰੂਪ ਜਾਣੇ ਤੋਂ ਬਿਨਾਂ ਜਿਹੜੀ ਭਰਮ ਦੀ ਕਾਈ ਹੈ, ਕਲਪਨਾ ਮਿਟਦੀ ਨਹੀਂ। ਕਾਈ ਕਹਿੰਦੇ ਨੇ ਇੱਥੇ ਕਿਤੇ ਹੋ ਜਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੁਣ ਆਮ ਤੌਰ 'ਤੇ ਬਈ ਜਿੱਥੇ ਟੂਟੀ ਦਾ ਪਾਣੀ ਲੀਕ ਹੋ ਕੇ ਫਰਸ਼ੀਏ 'ਤੇ ਡਿੱਗਦਾ ਰਹਿੰਦਾ ਉੱਥੇ ਹੌਲੀ ਹੌਲੀ ਹਰੀ ਹਰੀ ਜਿਲਬ ਜੀ ਜੰਮ ਜਾਂਦੀ ਹੈ। ਉਹ ਜਿਲਬ ਜੰਮ ਜੰਮ ਕੇ ਹੌਲੀ ਹੌਲੀ ਉੱਥੋਂ ਫਿਰ ਕਾਲਾ ਹੋ ਜਾਂਦਾ, ਕਾਲਾ ਹੋ ਕੇ ਥਾਂ ਫਿਰ ਉਹ ਥਾਂ ਤੋਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਲਹਿੰਦਾ ਨਹੀਂ, ਫਿਰ ਉਹ ਕਾਲਾ ਜਿਹਾ ਜਿਹੜਾ ਚਿੰਬੜ ਜਾਂਦਾ ਇੱਕ ਵਾਰੀ। ਹਾਂ ਇਹ ਜ਼ਰੂਰ ਹੈ ਕਿ ਬੋਰੀ ਲੈ ਕੇ ਉੱਥੇ ਰੇਤਾ ਸੁੱਟ ਕੇ ਉਹਦੇ 'ਚ ਕਲੀ ਪਾ ਕੇ ਚੂਨਾ ਜਿਹਨੂੰ ਕਹਿੰਦੇ ਆ, ਫਿਰ ਚੰਗੀ ਤਾਂ ਰਗੜਾ ਮਾਰਦੇ ਨੇ ਉਹਨੂੰ, ਫਿਰ ਜਾ ਕੇ ਕਿਤੋਂ ਲਹਿੰਦਾ। ਮਹਾਰਾਜ ਕਹਿੰਦੇ ਤੇਰੇ ਅੰਦਰ ਕਾਈ ਜੰਮ ਗਈ, ਕਾਈ ਸਰੂਪ ਨੂੰ ਜਾਣੇ ਤੋਂ ਬਿਨਾਂ ਭਰਮ ਦੀ ਕਾਈ ਆ ਸਰੀਰ 'ਤੇ ਜੰਮ ਗਈ। ਮੈਂ ਸਰੀਰ ਹਾਂ, ਮੇਰਾ ਫਲਾਨਾ ਨਾਂ ਹੈ, ਇਹ ਮੇਰੀ ਜਾਤ ਹੈ, ਮੈਂ ਇੰਨਾ ਪੜ੍ਹਿਆ ਹੋਇਆ। ਉਹ ਕਾਹਨੂੰ ਝੂਠ ਬੋਲਦਾ, ਕੁਛ ਵੀ ਨਹੀਂ ਹੈ। ਅੱਜ ਤੋਂ 50-60 ਸਾਲ ਪਹਿਲਾਂ ਤੂੰ ਕਿੱਥੇ ਸੀ, ਜਾਂ 100 ਸਾਲ ਪਹਿਲਾਂ ਕਿੱਥੇ ਸੀ ਤੂੰ, ਇਹ ਸਰੀਰ ਕਿੱਥੇ ਸੀ ਤੇਰਾ, ਬਾਅਦ ਵਿੱਚ ਕਿੱਥੇ ਹੋਣਾ, 50 ਸਾਲ ਕਿੱਥੇ ਹੋਣਾ ਤੂੰ? ਮਹਾਰਾਜ ਕਹਿੰਦੇ ਇਹ ਕਾਈ ਵਾ ਫਾਲਤੂ ਦੀ ਜੰਮੀ ਹੋਈ ਆ, ਇਹਨੂੰ ਦੂਰ ਕਰ, ਮਿਟਿਆ ਨਾ ਭਰਮ ਕੀ ਕਾਈ। ਹੁਣ ਭਰਮ ਮਨ ਨੂੰ ਪੈ ਗਿਆ ਤੇ ਮਨ ਦੇ ਉੱਤੇ ਭਰਮ ਦੀ ਕਾਈ ਜੰਮ ਗਈ, ਕਲਪਨਾ ਨਹੀਂ ਜਾਂਦੀ ਮਨ ਦੇ ਉੱਤੋਂ। ਧਨਾਸਰੀ ਮਹੱਲਾ ਨਾਵਾਂ ਸਾਧੋ ਇਹੋ ਜੱਗ ਭਰਮ ਭੁਲਾਨਾ। ਹੁਣ ਭਰਮ ਕੀ ਕਾਈ ਫਿਰ ਹੁਣ ਮਿਟਣ ਵੀ ਮਹਾਰਾਜ ਹੁਣ ਕਹਿੰਦੇ ਭਰਮ ਭੁਲਾਨਾ। ਇਹ ਸੰਤੋ ਇਹ ਗੁਰਮੁਖੋ ਸਾਧੂ ਜਨੋ ਰੱਬ ਦੇ ਪਿਆਰੋ, ਇਹ ਜਿਹੜਾ ਜੱਗ ਹੈ ਨਾ ਜੀਵ, ਇਹ ਗੱਗੇ ਔਂਕੜ ਜੱਗ ਤੋਂ ਭਾਵ ਜੀਵ ਨੂੰ ਜਾਂ ਸਾਰੇ ਜੀਵਾਂ ਦੇ ਭਰੇ ਹੋਏ ਜਗਤ ਨੂੰ ਭਰਮ ਨੇ ਭੁਲਾ ਦਿੱਤਾ। ਭਰਮ ਵਿੱਚ ਪੈ ਕੇ ਭਟਕੀ ਜਾਂਦੇ, ਭੁੱਲੀ ਜਾਂਦੇ ਨੇ, ਇੰਨਾ ਭੁਲੇਖਾ, ਇੰਨਾ ਭੁੱਲੇ ਹੋਏ ਨੇ। ਸਹੀ ਗੱਲ ਦੱਸਣ ਵਾਲੇ ਨੂੰ ਕਹਿੰਦੇ ਇਹ ਗਲਤ ਬੋਲਦਾ, ਜਿਹੜਾ ਗਲਤ ਗੱਲ ਕਰਦਾ ਉਹਨੂੰ ਕਹਿੰਦੇ ਸਹੀ ਹੈ, ਇੰਨਾ ਭਰਮ ਪੈ ਗਿਆ ਬੰਦੇ ਨੂੰ। ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨਾ ਰਹਾਉ। ਰਾਮ ਦੇ ਨਾਮ ਦਾ ਸਿਮਰਨ ਛੱਡ ਕੇ ਮਾਇਆ ਦੇ ਹੱਥ ਵਿੱਚ ਵਿਕ ਚੁੱਕਿਆ ਬੰਦਾ, ਇਹ ਮਾਇਆ ਦਾ ਤਾਂ ਦਾਸ ਹੈ ਵਿਚਾਰਾ, ਗੁਲਾਮ ਹੋ ਗਿਆ ਮਾਇਆ ਦਾ, ਜੋ ਮਰਜ਼ੀ ਕਰਾ ਲਓ। ਮਾਇਆ ਵਾਸਤੇ ਤਾਂ ਸਿੱਖੀ ਛੱਡੀ ਹੈ ਹੁਣ, ਪਹਿਲਾਂ ਸਿੱਖ ਮਾਇਆ ਲਈ ਸਿੱਖੀ ਨਹੀਂ ਸੀ ਛੱਡਦੇ ਹੁੰਦੇ, ਕਹਿੰਦੇ ਹੁੰਦੇ ਆਹ ਲੈ ਲਓ ਭਾਈ ਤੁਹਾਡਾ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਮਾਇਆ ਦੇ ਢੇਰ ਲਾ ਦਿਆਂਗੇ ਸਾਹਿਬਜ਼ਾਦਿਆਂ ਨੂੰ, ਭਾਈ ਮਤੀ ਦਾਸ ਉਹਨਾਂ ਨੂੰ। ਹੁਣ ਤਾਂ ਇਹ ਦਵਾਨੀ ਦਾ ਨਹੀਂ ਰਿਹਾ, ਦੁੱਖੀ ਦਾ ਨਹੀਂ ਹੈਗਾ, ਇੰਨਾ ਵਿਕ ਗਿਆ। ਮਾੜਾ ਜਿਹਾ ਕਹਿ ਦਿਓ ਤੇਰਾ ਕੰਮ ਕਰ ਦਿਆਂਗੇ, ਕੇਸ ਕਟਾਉਣ ਨੂੰ ਜਦੇ ਤਿਆਰ, ਵੀਜ਼ਾ ਲੱਗਣ ਦੀ ਦੇਰ ਆ, ਇੰਡੀਆ ਤੋਂ ਕੇਸ ਦਾੜੀ ਕਟਾ ਕੇ ਹੀ ਤੁਰਦਾ ਇਹਨੂੰ। ਇਹ ਕਾਹਦਾ ਸਿੱਖ ਹੈ? ਜਦੋਂ ਔਰੰਗਜ਼ੇਬ ਨੂੰ ਪਤਾ ਹੁੰਦਾ ਵੀ ਇਹਨਾਂ ਐਂ ਖਰਾਬ ਹੋਣਾ, ਕਦੋਂ ਉਹ ਪਾਸਪੋਰਟ ਬਣਾਉਣਾ ਖਾਨੀ ਦੇ ਦਿੰਦਾ, ਬੀਜੇਪੀ ਲਾ ਦਿੰਦਾ ਵੀ ਚੱਲ ਆਹ ਤਾਂ ਬੜਾ ਸੌਖਾ ਕੰਮ। ਸਿੱਖ ਦੇਖੋ ਕਿੱਥੇ ਡਿੱਗਿਆ ਜਾ ਕੇ ਗੰਦਗੀ ਦੇ ਢੇਰ 'ਤੇ, ਵੀ ਮੇਰਾ ਆਹ ਹੋ ਗਿਆ, ਹੁਣ ਮੈਂ ਇੱਥੇ ਚੱਲਿਆ, ਹੁਣ ਮੈਂ ਕੇਸ ਕਟਾਉਣੇ ਨੇ। ਜਦ ਉਰੇ ਆਏ ਇੱਥੇ ਆ ਕੇ ਮੱਛੀ ਨੇ ਪੱਥਰ ਚੱਟਿਆ, ਸਾਰਾ ਕੁਝ ਦੇਖ ਦਿਖਾ ਲਿਆ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ, ਹਰਿਮੰਦਰ ਸਾਹਿਬ ਵੱਡਾ ਜੀ, ਇੱਥੋਂ ਬਹਿ ਕੇ ਹੁਣ ਬੀਂਦਾ ਦੂਰੋਂ। ਫਿਰ ਇੱਥੋਂ ਪਹਿਲਾਂ ਕਹਿੰਦੇ ਬੜੀ ਮੌਜ ਆ, ਹੁਣ ਜਹਾਜ਼ ਅੰਮ੍ਰਿਤਸਰ ਉੱਤਰ ਦਾ ਦਰਸ਼ਨ ਕਰਨ, ਤੈਨੂੰ ਜਦੋਂ ਇੰਡੀਆ 'ਚ ਰਹਿੰਦਾ ਸੀ ਤੈਨੂੰ ਉਦੋਂ ਹਰਿਮੰਦਰ ਸਾਹਿਬ ਨਹੀਂ ਦਿਖਿਆ, ਉਦੋਂ ਮੱਥਾ ਟੇਕਣ ਨਹੀਂ ਗਿਆ, ਉਹ ਦੇਖਿਆ ਹੀ ਨਹੀਂ, ਦੀਵੇ ਥੱਲੇ ਤਾਂ ਹਨੇਰਾ ਹੀ ਆ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾੜੇ ਮਾੜੇ ਪੈਸੇ ਪਿੱਛੋਂ ਸਿੱਖੀ ਨਾ ਛੱਡੋ, ਸਿੱਖੀ ਨੇ ਤਾਂ ਪਰਲੋਕ ਤੱਕ ਕੰਮ ਆਉਣਾ, ਅਤੇ ਆਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਕਿੱਥੇ ਤੱਕ ਕੰਮ ਆਉਣਾ। ਮਾਤ ਪਿਤਾ ਭਾਈ ਸੁਤ ਬਨਤਾ ਤਾਕ ਹੈ ਰਸ ਲਪਟਾਨਾ। 685 ਅੰਗ 'ਤੇ ਫਰਮਾਉਂਦੇ ਨੇ ਮਾਤਾ ਪਿਤਾ ਭਰਾ ਪੁੱਤਰ ਇਸਤਰੀ, ਇਹ ਜਿੰਨਾ ਪਰਿਵਾਰ ਆ ਉਹਨਾਂ ਦੇ ਰਸ ਹੁੰਦਾ ਪ੍ਰੇਮ ਦੇ ਵਿੱਚ, ਮੋਹ ਦੇ ਵਿੱਚ ਹੀ ਲੰਪਟ ਹੋ ਰਿਹਾ, ਇੰਨਾ ਵੀ ਨਹੀਂ ਲੰਪਟ ਹੋਣਾ। ਇਹ ਤੇਰੇ ਨਾਲ ਤਾਂ ਲੰਪਟ ਨੇ, ਇੱਕ ਤਾਂ ਤੂੰ ਪੈਸੇ ਕਮਾਉਣਾ, ਇੱਕ ਭੱਜ ਦੌੜ ਕਰ ਲੈਂਦਾ, ਸਰੀਰ ਤਕੜਾ, ਜਦ ਤੂੰ ਬੁੜਾ ਹੋ ਗਿਆ ਫਿਰ ਕਹਿ ਕੇ ਦੇਖੀ ਕਿ ਕਾਕਾ ਪਾਣੀ ਦਾ ਗਲਾਸ ਫੜਾਇਓ, ਤੈਨੂੰ ਫੜਾ ਕੇ ਤਾਂ ਕਹਿ ਦੀ, ਫਿਰ ਨਹੀਂ ਫੜਾਉਂਦੇ ਇਹ। ਮਹਾਰਾਜ ਕਹਿੰਦਾ ਇੰਨਾ ਬਣਾ ਰਸ ਵਿੱਚ ਲੰਪਟ ਹੋ, ਨਿਆਣਿਆਂ ਨੂੰ ਵਧੀਆ ਵਧੀਆ ਲਿਆ ਕੇ ਕੱਪੜੇ ਦਿੰਦਾ, ਕਦੇ ਗਹਿਣੇ ਦਿੰਦਾ, ਕਦੇ ਹੋਰ ਦਿੰਦਾ, ਇਸਤਰੀ ਨੂੰ ਲਿਆ ਕੇ ਦਿੰਦਾ, ਕਦੇ ਇਹਨੂੰ ਲਿਆ, ਰਿਸ਼ਤੇਦਾਰਾਂ ਨੂੰ ਦਿੰਦਾ, ਕਦੇ ਗੁਰੂ ਸਾਹਿਬ ਨੂੰ ਰੁਮਾਲਾ ਭੇਟਾ ਕੀਤਾ, ਅੰਮ੍ਰਿਤਾ ਛਕ ਲਿਆ, ਕਦੇ ਪੰਜਾਂ ਪਿਆਰਿਆਂ ਨੂੰ ਦਸਤਾਰ ਦਿੱਤੀ, ਪੰਜਾਂ ਪਿਆਰਿਆਂ ਨੂੰ ਇੱਕ ਇੱਕ ਦਸਤਾਰ ਹੀ ਦੇ ਦਿੰਦਾ, ਪੰਜ ਸਿੰਘੋ ਤੁਸੀਂ ਮੇਰੇ ਸਤਿਗੁਰੂ ਹਾਂ, ਅੰਮ੍ਰਿਤ ਛਕਾਇਆ, ਤੁਹਾਡਾ ਧੰਨਵਾਦ ਹੈ। ਕਦੇ ਸਿੰਘਾਂ ਨੂੰ ਬਸਤਰ ਨਹੀਂ ਦਿੱਤੇ, ਕਹਿੰਦਾ ਇਹਨਾਂ ਨੇ ਕੀ ਕਰਨੇ ਨੇ? ਅੱਛਾ ਤੇਰੇ ਰਿਸ਼ਤੇਦਾਰਾਂ ਨੇ ਤਾਂ ਬਹੁਤ ਕਰਨੇ ਤੇਰਾ, ਬਾਅਦ ਵਿੱਚ ਨਹੀਂ ਪੁੱਛਣਾ ਉਹਨਾਂ ਨੇ ਤੈਨੂੰ। ਮਹਾਰਾਜ ਕਹਿੰਦੇ ਇਹਨਾਂ ਨਾਲ ਮੋਹ ਕਰਿਆ ਕਰ, ਇਹ ਸੱਚੀ ਗੱਲ ਹੈ, ਕੌੜੀ ਤਾਂ ਲੱਗਦੀ ਹੈ ਟੀਕੇ ਵਾਂਗੂੰ, ਚੁੱਭਦੀ ਤਾਂ ਇੱਕ ਵਾਰੀ ਬੜੀ, ਪਰ ਮਹਾਰਾਜ ਤਾਂ ਸੱਚਾਈ ਕਹਿੰਦੇ। ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਪਤਾ ਵੀ ਹੁਣ ਕੀ ਹਾਲ ਹੈ। ਜਦ ਤੱਕ ਉਹ ਇੱਕ ਬੰਦਾ ਕਹਿੰਦਾ ਮੈਂ ਨਵਾਂ ਨਵਾਂ ਇੰਡੀਆ ਗਿਆ, ਕੈਚੀ ਭਰ ਕੇ ਲੈ ਗਿਆ, ਰਿਸ਼ਤੇਦਾਰ ਇਕੱਠੇ ਹੋ ਗਏ, ਦੂਜੀ ਵਾਰ ਗਿਆ, ਫਿਰ ਤੀਜੀ ਵਾਰ, ਕਹਿੰਦਾ ਹੌਲੀ ਹੌਲੀ ਮੈਂ ਸੋਚਿਆ ਹੁਣ ਇਹ ਤਾਂ ਹਰ ਵਾਰੀ ਆ ਜਾਂਦੇ, ਮੈਂ ਕੁਝ ਲੈ ਕੇ ਹੀ ਨਹੀਂ ਗਿਆ। ਕਹਿੰਦਾ ਚੌਥੇ ਪੰਜਵੇਂ ਗੇੜੇ ਫਿਰ ਮੇਰੇ ਕੋਲ ਆਏ ਹੀ ਨਹੀਂ ਕੋਈ, ਕਹਿੰਦਾ ਉਹ ਤਾਂ ਹੁਣ ਕੋਈ ਲਿਆਉਂਦਾ ਨਹੀਂ। ਉਹ ਕਹਿੰਦਾ ਉਹ ਅਸਲ 'ਚ ਪਦਾਰਥ ਲੈਣ ਆਉਂਦੇ ਸੀ ਮੇਰੇ ਕੋਲ। ਮਹਾਰਾਜ ਕਹਿੰਦੇ ਇਹ ਸਾਰੀ ਦੁਨੀਆ ਜਿਹੜੀ ਹੈ ਰਿਸ਼ਤੇਦਾਰ ਹੈ, ਭੈਣ ਭਰਾ ਮਿੱਤਰ ਦੋਸਤ ਧੀਆਂ ਪੁੱਤਰ, ਪਦਾਰਥ ਕਰਕੇ ਨੇੜੇ ਆਉਂਦੇ ਨੇ, ਪੈਸੇ ਕਰਕੇ ਨੇੜੇ ਆਉਂਦੇ ਨੇ, ਤੂੰ ਇਹਨਾਂ ਦੀ ਪਾਲਣਾ ਕਰਨ ਦਾ ਆਪਣਾ ਫਰਜ਼ ਜ਼ਰੂਰ ਪੂਰਾ ਕਰ, ਪਰ ਤੇਰਾ ਅਸਲੀ ਮਿੱਤਰ ਗੁਰੂ ਗ੍ਰੰਥ ਸਾਹਿਬ ਹੈ, ਬਾਣੀ ਹੈ, ਗੁਰੂ ਨਾਨਕ ਸਾਹਿਬ ਹੈ, ਪੰਜ ਪਿਆਰੇ ਆ, ਉਹ ਚਾਰ ਸਾਹਿਬਜ਼ਾਦੇ, ਅਕਾਲ ਪੁਰਖ ਵਾਹਿਗੁਰੂ, ਉਹਨਾਂ ਨਾਲ ਪ੍ਰੀਤੀ ਰੱਖ। ਇਹ ਤਾਂ ਇੱਕ ਆਪਣੀ ਫੁਲਵਾੜੀ ਹੈ, ਇਹ ਤਾਂ ਆਪਾਂ ਪਾਲਣੀ ਹੈ, ਬਸ ਡਿਊਟੀ ਲੱਗੀ ਹੋਈ ਹੈ ਆਪਣੀ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਉਸ ਰਸ ਵਿੱਚੋਂ ਬਾਹਰ ਕੱਢਦੇ, ਵਿਖੇ ਬਨ ਫੀਕਾ ਤਿਆਗ ਰੀ ਸਕੀਏ ਨਾਮ ਮਹਾਰਸ ਪੀਓ, ਜੋ ਬਨ ਧਨ ਪ੍ਰਭ ਤਾ ਕੈ ਮਦ ਮੈਂ ਅਹਿਨਿਸ ਰਹਿ ਦਿਵਾਨਾ। ਜਵਾਨੀ ਦੇ ਵਿੱਚ ਉਹ ਗਰੂਰ ਚੜਿਆ ਹੁੰਦਾ ਧਨ ਦਾ, ਪ੍ਰਭ ਤਾਂ ਵਡਿਆਈ ਹੋਈ ਹੋਈ ਆ, ਮਦ ਹੰਕਾਰ ਵਿੱਚ ਰਾਤ ਦਿਨ ਦੀਵਾਨਾ ਪਾਗਲ ਹੋਇਆ ਰਹਿੰਦਾ। ਕਹਿੰਦੇ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਉ ਮਨ ਨਾ ਲਗਾਨਾ। ਜੋ ਦੀਨ ਦਿਆਲ ਪ੍ਰਭੂ ਹੈ ਸਦਾ ਹੀ ਦੁੱਖਾਂ ਦੇ ਭੰਜਨ ਤੋਂ ਭਾਵ ਨਾਸ ਕਰਨ ਵਾਲਾ ਹੈ, ਉਹਦੇ ਨਾਲ ਮਨ ਨਹੀਂ ਲਾਉਂਦਾ, ਮਨ ਤਾਂ ਕਿਤੇ ਹੋਰ ਲੱਗਿਆ ਹੋਇਆ। ਕੋਈ ਮਹਾਰਾਜ ਕਹਿੰਦੇ ਕੋਈ ਹੋਈ ਆ ਬੰਦਾ, ਕੋਈ ਹੋਈ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਥਨ ਕਰਦੇ, ਕਰੋੜਾਂ ਵਿੱਚੋਂ ਕਿਸੇ ਇੱਕ ਬੰਦੇ ਨੇ ਗੁਰਮੁਖ ਹੋ ਕੇ ਵਾਹਿਗੁਰੂ ਨੂੰ ਪਛਾਣ ਲਿਆ, ਸਾਰੇ ਨਹੀਂ ਪਛਾਣਦੇ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹ ਚੀਤ, ਧਨਾਸਰੀ ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਹੋਰ ਫਰਮਾਉਂਦੇ ਧਨਾਸਰੀ ਰਾਗਣੀ 'ਚ, ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ, ਇਹ ਜੋਗੀ ਕਹੋ ਜੁਗਤ ਨਾ ਜਾਣਨਾ। ਉਸ ਜੋਗੀ ਨੂੰ ਪਰਮਾਤਮਾ ਵਿੱਚ ਜੁਗਤ ਹੁੰਦਾ, ਜੁੜਿਆ ਹੋਇਆ ਨਾ ਜਾਣੋ। ਕਿਹੜਾ ਜੋਗੀ ਮਹਾਰਾਜ ਜੀ? ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘੱਟ ਮਾਹੇ ਪਛਾਨਾ ਰਹਾਓ। ਜਿਹਦੇ ਹਿਰਦੇ ਵਿੱਚ ਲੋਭ ਹੈ ਮਾਇਆ ਦਾ, ਪਦਾਰਥਾਂ ਦੇ ਜੋੜਨ ਦਾ, ਮੋਹ ਹੈ ਅਤੇ ਮਾਇਆ ਦੀ ਮਮਤਾ ਨੂੰ ਪਛਾਣ ਦਿਓ, ਸਮਝ ਲਓ ਇਹ ਜੋਗੀ ਨਹੀਂ ਹੈ, ਪਖੰਡੀ ਹੈ। ਉੱਤੋਂ ਹੀ ਕੱਪੜੇ ਪਾਏ ਹੋਏ ਨੇ, ਵਧੀਆ ਨੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਪਰ ਨਿੰਦਾ ਉਸਤਤ ਨਹਿ ਜਾਕੈ ਕੰਚਨ ਲੋਹੋ ਸਮਾਨੋ। ਜਿਹਦੇ ਹਿਰਦੇ 'ਚ ਪਰਾਈ ਨਿੰਦਿਆ ਅਤੇ ਉਸਤਤੀ ਕਰਨ ਦਾ ਕੋਈ ਵਿਚਾਰ ਹੀ ਨਹੀਂ। ਪਰਾਈ ਨਿੰਦਿਆ ਤਾਂ ਕਰਦੇ ਹਾਂ ਜੇ ਹੁਣ ਕਿਸੇ ਨੇ ਕੁਝ ਦਿੱਤਾ ਨਹੀਂ, ਉਹਦੀ ਨਿੰਦਿਆ ਕਰਦੇ ਹਾਂ। ਜੇ ਕਿਸੇ ਨੇ ਕੁਝ ਦੇਤਾ ਉਹਦੀ ਉਸਤਤ ਕਰਦੇ ਹਾਂ, ਕਿਸੇ ਤੋਂ ਕੋਈ ਲੈਣਾ ਫਿਰ ਉਹਦੀ ਉਸਤਤ ਕਰਦੇ ਹਾਂ, ਨਿੰਦਿਆ ਕਰਦੇ ਹਾਂ ਉਹਦੀ ਜਿਹਦਾ ਪਤਾ ਵੀ ਇਹ ਐਵੇਂ ਤਾਹਾਂ ਨੂੰ ਉੱਠੀ ਜਾਂਦਾ। ਮਹਾਰਾਜ ਕਹਿੰਦੇ ਜਿੱਥੋਂ ਕੋਈ ਮਿਲਦਾ ਨਹੀਂ, ਨਿੰਦਿਆ ਹੁੰਦੀ ਐਵੇਂ ਬੋਲੀ ਜਾਣਾ ਖਾਮ ਖਾਏ, ਅਣਹੋਏ ਦੋਸ਼ ਆਰੋਪੀ ਜਾਣੇ ਅਗਲੇ 'ਚ। ਅਤੇ ਕੰਚਨ ਹੁੰਦਾ ਸੋਨਾ, ਸੋਨੇ ਨੂੰ ਅਤੇ ਲੋਹੇ ਨੂੰ ਇੱਕ ਸਮਾਨ ਜਾਣਦਾ ਰੱਬ ਦਾ ਪਿਆਰਾ, ਉਹਨੂੰ ਕਹਿੰਦੇ ਇਹ ਬੰਦਗੀ ਵਾਲਾ ਹੈ। ਹਰਖ ਸੋਗ ਤੇ ਰਹਿ ਅਤੀਤਾ ਜੋਗੀ ਤਾਹੇ ਬਖਾਨੋ। ਜੋ ਹਰਖ ਸੋਗ ਤੋਂ ਅਤੀਤਾ ਰਹਿਤ ਰਹਿੰਦਾ ਉਹਨੂੰ ਜੋਗੀ ਆਖ ਸਕਦੇ ਹਾਂ ਆਪਾਂ। ਇਸ ਪ੍ਰਕਾਰ ਉਹੀ ਜੋਗੀ ਨਾ ਹਰਖ ਸੋਗ ਤੋਂ ਰਹਿਤ ਹੁੰਦਾ ਜਿਹੜਾ। ਚੰਚਲ ਮਨ ਦਹਿ ਦਿਸ ਕਉ ਧਾਵਤ ਅਚਲ ਜਾਹੇ ਠਹਿਰਾਨੋ। ਇਹ ਪਾਠ ਅਚਲ ਨਹੀਂ ਕਰਨਾ, ਅਚਲ। ਇਸ ਪ੍ਰਕਾਰ ਇਹ ਧਿਆਨ ਰੱਖਣਾ, ਚੰਚਲ ਮਨ ਦਸ ਦਿਸ਼ਾ ਨੂੰ ਧਾਵਤ ਤੋਂ ਭਾਵ ਦੌੜਦਾ। ਜਿਸ ਇਨਸਾਨ ਨੇ ਇਹਨੂੰ ਅਚਲ ਸਰੂਪ ਵਿੱਚ ਠਹਿਰਾਇਆ ਹੈ, ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਜਾਂ ਮਾਨੋ। ਮਹਾਰਾਜ ਕਥਨ ਕਰਦੇ ਜਿਹੜਾ ਪੁਰਸ਼ ਇਸ ਤਰ੍ਹਾਂ ਦਾ ਨਾ, ਕੋਈ ਜੀਵ ਰੱਬ ਦਾ ਪਿਆਰਾ, ਉਹਨੂੰ ਤੁਸੀਂ ਮੁਕਤ ਸਰੂਪ ਕਰਕੇ ਮੰਨੋ। ਚੰਚਲ ਮਨ ਜਿਹਦਾ ਦੌੜਦਾ ਹੋਇਆ ਟਿਕ ਗਿਆ ਔਰ ਅਚਲ ਸਰੂਪ ਵਿੱਚ ਖਹਿਰ ਗਿਆ, ਉਹ ਹੋ ਗਿਆ ਮੁਕਤ। ਧਨਾਸਰੀ ਮਹੱਲਾ ਨਾਵਾਂ। ਕਹਿੰਦੇ ਉਹ ਬੇਨਤੀ ਕਰਿਆ ਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਪੜ੍ਹ ਲਾਂਗੇ ਦੋਵੇਂ ਪਾਤਸ਼ਾਹ ਦੀ ਬਾਣੀ ਰੋਜ਼, ਕਿਰਪਾ ਹੋ ਜੂਗੀ। ਆਬ ਮੈਂ ਕੌਣ ਉਪਾਉ ਕਰਾਂ। ਕਹਿੰਦੇ ਆਬ ਹੁਣ ਮੈਂ ਕਿਹੜਾ ਯਤਨ ਕਰਾਂ ਜੀ, ਹੇ ਅਕਾਲ ਪੁਰਖ ਜੀ, ਹੇ ਸਤਿਗੁਰੂ, ਮੈਂ ਕਿਹੜਾ ਯਤਨ ਕਰਾਂ। ਜਿਹ ਵਿਧ ਮਨ ਕੋ ਸੰਸਾ ਚੂਕੈ ਪਾਉ ਨਿਧ ਪਾਰ ਪਰਾਉ ਰਹਾਉ। ਸੋ ਜਿਸ ਵਿਧੀ ਨਾਲ, ਜਿਸ ਤਰੀਕੇ ਨਾਲ ਮਨ ਦਾ ਸੰਸਾ ਦੂਰ ਹੋ ਜਾਵੇ ਅਤੇ ਭੈਦਾਇਕ ਨਿਧ ਹੁੰਦਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਜਨਮ ਪਾਏ ਕਛ ਭਲੋ ਨਾ ਕੀਨੋ ਤਾ ਤੇ ਅਧਿਕ ਡਰੋ। ਕਹਿੰਦੇ ਮਨੁੱਖਾ ਜਨਮ ਨੂੰ ਪਾ ਕੇ ਕੋਈ ਚੰਗਾ ਕੰਮ ਨਹੀਂ ਮੈਂ ਕੀਤਾ, ਇਸ ਕਰਕੇ ਮੈਨੂੰ ਬਹੁਤਾ ਡਰ ਲੱਗਦਾ। ਮਨ ਬਾਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਧਰੋ। ਮਨ ਕਰਕੇ, ਬਚਨ ਜ਼ੁਬਾਨ ਕਰਕੇ, ਕਰਮ ਕਰਕੇ, ਮਨ ਬਾਣੀ ਸਰੀਰ ਕਰਕੇ ਹਰੀ ਦੇ ਗੁਣ ਗਾਏ ਨਹੀਂ ਮੈਂ। ਇਹੀ ਹੁਣ ਸੋਚ ਤੋਂ ਭਾਵ ਚਿੰਤਾ ਮੇਰੇ ਮਨ ਦੇ ਅੰਦਰ ਲੱਗੀ ਰਹਿੰਦੀ ਹੈ, ਧਾਰਨ ਕੀਤੀ ਹੋਈ ਵੀ ਕੀ ਬਣੂ ਮੇਰਾ। ਕਹਿੰਦੇ ਬਣੂ ਕੀ, ਤੂੰ ਉਸ ਜਾ ਕੇ ਗੁਰਮਤ ਨਹੀਂ ਲਈ ਗੁਰੂ ਘਰ ਦੇ ਵਿੱਚ? ਕਹਿੰਦੇ ਸਭ ਕੁਛ ਕੀਤਾ ਹੈ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ ਪਾਸ ਜਿਉ ਉਧਰ ਭਰੋ। ਗੁਰਸਿੱਖਿਆ ਸੁਣ ਕੇ ਗਿਆਨ ਨਹੀਂ ਪੈਦਾ ਹੋਇਆ, ਕਿਉਂ? ਉਧਰੋਂ ਖੁਸ਼ਬੂ ਆਉਂਦੀ ਸੀ ਲੰਗਰ ਵਿੱਚ, ਬੜਾ ਵਧੀਆ ਅੱਜ ਸਮਾਨ ਬਣਿਆ ਹੋਇਆ, ਮੇਰਾ ਪਸ਼ੂ ਵਾਂਗ ਪੇਟ ਹੀ ਭਰਦਾ ਰਿਹਾ ਜਾ ਕੇ। ਗਿਆਨ ਨਹੀਂ ਲਿਆ ਉੱਥੋਂ, ਗੁਰਮਤ ਸੁਣੀ ਇੱਧਰੋਂ ਕੰਨ 'ਚੋਂ ਪਾਈ ਉੱਧਰੋਂ ਕੱਢਤੀ। ਇਸ ਕਰਕੇ ਮੇਰਾ ਤਾਂ ਕੰਮ ਹੈ ਜੀ ਪਸ਼ੂ ਵਾਂਗੂ ਪੇਟ ਭਰਨਾ ਬਸ। ਹੁਣ ਕੀ ਹੋਊਗਾ ਮਹਾਰਾਜ ਮੇਰਾ? ਕਹਿੰਦੇ ਹੁਣ ਬੇਨਤੀ ਕਰ ਅਕਾਲ ਪੁਰਖ ਦੇ ਚਰਨਾਂ 'ਚ, ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਿਤ ਤਰੋ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਬੇਨਤੀ ਕਰੋ। ਇਹ ਵਾਹਿਗੁਰੂ ਆਪਣਾ ਜਿਹੜਾ ਤੁਹਾਡਾ ਬਿਰਦਾ ਨਾ ਧਰਮ, ਇਹ ਪਤਤ ਨੂੰ ਪਾਵਨ ਕਰਨਾ, ਉਹ ਪਛਾਣੋ ਹੁਣ। ਹੁਣ ਮੇਰਾ ਤਾਂ ਜਿਹੜਾ ਸੀ ਹੋਣਾ ਸੀ ਹੋ ਗਿਆ, ਕੁਛ ਮੈਂ ਤਾਂ ਕੁਛ ਕੀਤਾ ਹੀ ਨਹੀਂ। ਤੁਸੀਂ ਤਾਂ ਮੈਨੂੰ ਬਹੁਤ ਕਿਹਾ, ਕੂਕਰ ਦੀ ਪੂਛੋਂ ਮੈਂ ਨਹੀਂ ਸਿੱਧਾ ਹੋਇਆ। ਤਦੋਂ ਮੈਂ ਜਿਹੜਾ ਪਤਤ ਹਾਂ ਨਾ, ਪਾਪੀ ਜੀਵ ਫਿਰ ਤਰਾਂਗਾ ਮਹਾਰਾਜ ਜੀ। ਸੋ ਇਸ ਕਰਕੇ ਆਪ ਸਾਡੇ 'ਤੇ ਕਿਰਪਾ ਕਰੋ। ਸੋ ਇਹ ਸ਼ਬਦ ਦੀਆਂ ਦੋ ਪੌੜੀਆਂ ਹੋਣ ਕਰਕੇ ਮਹਾਰਾਜ ਨੇ ਇੱਥੇ ਦੋ ਅੰਕ ਹੀ ਲਾਇਆ। ਨੌਵੇਂ ਗੁਰਾਂ ਨੇ ਚਾਰ ਸ਼ਬਦ ਉਚਾਰੇ ਨੇ, ਇਸੇ ਕਰਕੇ ਚਾਰ ਅੰਕ ਲਾਇਆ। ਅੱਗੇ ਪਿੱਛੇ ਪੂਰੀ ਲੜੀ ਬਣੀ ਹੋਈ ਹੈ ਨੰਬਰਾਂ ਦੀ। ਜਿਹੜੇ ਪੋਥੀ 'ਤੇ ਦਰਸ਼ਨ ਕਰ ਰਹੇ ਨੇ ਮਹਾਰਾਜ ਦੇ ਸਰੂਪ ਦੇ, ਉਹਨਾਂ ਨੂੰ ਪਤਾ, ਦੇਖੋ ਧਨਾਸਰੀ ਰਾਗ ਦੇ ਆਰੰਭ 'ਚ ਪਹਿਲੀ ਪਾਤਸ਼ਾਹ ਨੌਂ ਸ਼ਬਦ ਆਏ, ਤੀਜੇ ਪਾਤਸ਼ਾਹ ਦੇ ਫਿਰ ਨੌਂ ਆਏ ਸ਼ਬਦ, ਇਸ ਤਰ੍ਹਾਂ ਚੌਥੇ ਪਾਤਸ਼ਾਹ 13 ਸ਼ਬਦ ਆਏ, 13 ਤਾਂ ਲਿਖਿਆ। ਪੰਜਵੇਂ ਪਾਤਸ਼ਾਹ ਦੇ 58 ਸ਼ਬਦ ਆਏ ਨੇ। ਇਸੇ ਪ੍ਰਕਾਰ ਨੌਵੇਂ ਪਾਤਸ਼ਾਹ 4 ਸ਼ਬਦ ਆਏ, ਕੁੱਲ ਜੋੜ ਜਿਹੜਾ ਉਹ 93 ਬਣਿਆ। ਇਹ ਜਿਹੜੇ ਮੰਗਰ ਅੰਕ ਲਿਖੇ ਹੁੰਦੇ ਨੇ, ਕਈ ਕਹਿੰਦੇ ਪਤਾ ਨਹੀਂ ਕੀ ਲਿਖਿਆ ਹੋਇਆ, 2 4 9 9 13 58 4 93।